ਸੰਸਾਰ ਜਾ ਕੇ ਜਨਮ ਲੈ ਲਿਆ।
ਜਿਮ ਤਿਨ ਕਹੀ ਤਿਨੈ ਤਿਮ ਕਹਾਂ,
ਜਿਵੇਂ ਪ੍ਰਭੂ ਨੇ ਪਰਮੇਸ਼ਰ ਨੇ ਮੈਨੂੰ ਜਿਹੜੀ ਗੱਲ ਕਹੀ ਹੈ ਮੈਂ ਉਹੀ ਕਹੀ ਹੈ, ਨਾ ਕੋਈ ਵੱਧ ਕਹੀ ਹੈ ਨਾ ਘੱਟ ਕਹੀ।
ਔਰ ਕਿਸੂ ਤੇ ਵੈਰ ਨਾ ਕਹਾਂ,
ਮੈਂ ਕਿਸੇ ਨਾਲ ਵੈਰ ਨਹੀਂ ਕੀਤਾ। ਜੇ ਮੈਂ ਸਾਰਿਆਂ ਦੀਆਂ ਗੱਲਾਂ ਦੱਸੀਆਂ ਨੇ ਨਾ, ਕੌਣ ਰਾਮ ਅਨੰਦ ਭੇਜਿਆ ਆ, ਕੋਈ ਭੇਜਿਆ, ਮੈਂ ਕੋਈ ਕਿਸੇ ਨਾਲ ਵੈਰ ਭਾਵਨਾ ਨਾਲ ਨਹੀਂ ਗੱਲ ਕੀਤੀ। ਜਿਵੇਂ ਉਹਨੂੰ ਮੈਨੂੰ ਦੱਸਿਆ ਉਹ ਮੈਂ ਲਿਖਤਾ। ਮੁਸਲਮਾਨਾਂ ਬਾਰੇ ਜੋ ਦੱਸਿਆ, ਦੇਵਤਿਆਂ ਬਾਰੇ, ਰਾਕਸ਼ਾਂ ਬਾਰੇ, ਜਿਵੇਂ ਵੀ ਉਹਨੇ ਕਿਹਾ ਕੌਣ ਕੌਣ ਮੈਂ ਪੈਦਾ ਕੀਤੇ, ਕਿਵੇਂ ਕਿਵੇਂ ਕੀਤਾ, ਜੋ ਮੈਨੂੰ ਉਹਨੇ ਕਿਹਾ ਮੈਂ ਉਹੀ ਗੱਲ ਕਹੀ ਹੈ। ਮੈਂ ਕੋਈ ਵੈਰ ਭਾਵਨਾ ਰੱਖ ਕੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ।
ਜੋ ਹਮ ਕੋ ਪਰਮੇਸ਼ਰ ਉੱਚ ਰਹਿ,
ਦੂਜੀ ਗੱਲ ਇਹ ਹੈ ਜੋ ਕੋਈ ਮੈਨੂੰ ਉਹ ਕਹੇ ਨਾ ਵੀ ਇਹੀ ਪਰਮੇਸ਼ਰ ਹੈ, ਇਹ ਵੀ ਸੁਣ ਲਓ ਤੇ ਸਭ ਨਰ ਕੁੱਲ ਮੈਂ ਪਰ ਪਰਮੇਸ਼ਰ ਮੈਂ ਵੀ ਨਹੀਂ ਹੈਗਾ, ਵੀ ਮੈਂ ਆਪਣੇ ਆਪ ਨੂੰ ਬੜਾ ਕਰਨ ਖਾਤਰ ਉਹਨੂੰ ਨੀਵਾ ਕਰਦਾ ਹੋਵਾਂ, ਇਹ ਗੱਲ ਨਹੀਂ ਹੈ। ਉਹਨਾਂ ਨੂੰ ਮੈਂ ਨੀਵਾ ਤਾਂ ਦੱਸਿਆ ਆਪਣੇ ਆਪ ਨੂੰ ਉੱਚਾ ਕਰਨ ਵਾਸਤੇ, ਇਹ ਵੀ ਗੱਲ ਨਹੀਂ ਹੈ, ਇਹ ਵੀ ਦਿਮਾਗ ਚੋਂ ਕੱਢਦੇ ਹੋ। ਜੇ ਕੋਈ ਮੈਨੂੰ ਪਰਮੇਸ਼ਰ ਕਹੂ ਕੱਲ ਨੂੰ, ਉਹ ਵੀ ਨਰਕ ਕੁੰਡ ਪਊਗਾ। ਨਾ ਉਹ ਪਰਮੇਸ਼ਰ ਸੀ ਨਾ ਮੈਂ ਪਰਮੇਸ਼ਰ, ਜਿਹੜਾ ਜਨਮ ਲੈਂਦਾ ਹੁੰਦਾ ਉਹਦਾ ਬੰਦਾ ਹੁੰਦਾ, ਪਰਮੇਸ਼ਰ ਨਹੀਂ ਹੁੰਦਾ।
ਮੋਕੋ ਦਾਸ ਦਮਨ ਕਾ ਜਾਨੋ,
ਉਹਦਾ ਦਾਸ ਹੁੰਦਾ, ਮੈਨੂੰ ਉਹਦਾ ਦਾਸ ਮੰਨ ਕੇ ਚੱਲਿਓ, ਗੁਰੂ ਨਾ ਮੰਨ ਲਿਓ ਕਿਤੇ।
ਜਾਂ ਮੈਂ ਭੇਦ
ਹੋਰ ਅਸੀਂ ਤਾਂ ਗੁਰੂ ਮੰਨ ਲਿਆ, ਨਾ ਗੁਰਿਆ ਵੀ ਦੁਆਤੀ, ਉਹ ਕੰਮ ਕਰ ਲਿਆ ਨਰਕ ਕੁੰਡ ਚ ਜਾਣ ਵਾਲਾ ਕੰਮ ਕਰ ਲਿਆ। ਸਿੱਖਾਂ ਮਤ ਮਾਰੀ ਗਈ ਨਾ, ਆ ਨੀ ਨਾ ਫੜਦੇ ਤਾਂ ਦਾਸ ਤਵਨ ਕਾ ਜਾਨੋ,
ਜਾਂ ਮੈਂ ਭੇਦ ਨਾ ਲੰਚ ਪਛਾਣੋ।
ਇਹਦੇ ਵਿੱਚ ਇੱਕ ਰੱਤੀ ਜਿੰਨਾ ਭੇਦ ਨਾ ਜਾਣਿਆ ਵੀ ਜੀ ਗੁਰੂ ਨੇ ਜੀ ਨਿਮਰਤਾ ਨਾ ਕਹਿਤਾ ਹੋ, ਜੀ ਐ ਕਹਿਤਾ ਹੋ, ਕਿ ਇਹਦੇ ਚੀਨ ਵੇਖਦੀ ਬਿਲਕੁਲ ਕੋਈ ਗੁੰਜਾਇਸ਼ ਨੀ, ਆਪਣੀ ਮਤ ਨੇ ਚਲਾ ਲਿਓ ਕਿਤੇ ਇੱਥੇ। ਇਹਦੇ ਭੇਦ ਇੱਕ ਰੱਤੀ ਜਿੰਨਾ ਭੇਦ ਨਾ ਕੋਈ ਮੰਨ ਲਵੇ, ਗਲਤੀ ਕਰ ਲਵੇ, ਫਿਰ ਨਾ ਕਿਉਂ ਦੱਸਿਆ ਨੀ ਹੈ।
ਮੈਂ ਹੂੰ ਪਰਮ ਪੁਰਖ ਕੋ ਦਾਸਾ,
ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਪਰਮ ਪੁਰਖ ਦਾ ਦਾਸ ਹਾਂ।
ਦੇਖਣ ਆਇਓ ਜਗਤ,
ਮੈਂ ਜਗਤ ਦਾ ਤਮਾਸ਼ਾ ਦੇਖਣ ਆਇਓ, ਆਪਣੀ ਮਤ ਜਿਹੜਾ ਚਲਾ ਲੂਗਾ ਨਰਕ ਚਲੇ ਜਾਊ, ਕੋਈ ਲਿਹਾਜ਼ ਨਹੀਂ ਹੈ।
ਜੋ ਪ੍ਰਭ ਜਾਗਤ ਕਹਾ ਸੋ ਕਹਾਂ, ਜੋ ਪ੍ਰਭ ਜਗਤ ਕਹਾ ਸੋ ਕਹਾਂ,
ਜੋ ਪ੍ਰਭੂ ਨੇ ਮੈਨੂੰ ਕਿਹਾ ਮੈਂ ਜਗਤ ਨੂੰ ਉਹੀ ਦੱਸ ਰਿਹਾ।
ਤਮਾਸ਼ਾ ਦੇਖਣਾ ਹੈ ਕਰਨ ਲਈ,
ਮੈਂ ਕਰਨ ਨਹੀਂ ਆਇਆ ਤਮਾਸ਼ਾ, ਦੁਨੀਆ ਕਰਨ ਆਉਂਦੀ ਮੈਂ ਦੇਖਣਾ ਆ। ਜੋ ਮੈਂ ਸੰਸਾਰ ਚ ਉਹ ਗੱਲ ਕਹਿ ਰਿਹਾ ਜੋ ਮੈਨੂੰ ਕਿਹਾ, ਮ੍ਰਿਤ ਲੋਕ ਮੋਰ ਨਾ ਰਹਿ,
ਮ੍ਰਿਤ ਲੋਕ ਤੇ ਮੋਰ ਨਾ ਰਹਿ,
ਮ੍ਰਿਤ ਲੋਕ ਇੱਥੇ ਮੈਂ ਚੁੱਪ ਕਰਕੇ ਨਹੀਂ ਰਹਿ ਸਕਦਾ, ਜੋ ਮੈਨੂੰ ਕਿਹਾ ਮੈਂ ਕਹਿ ਦੇਣੀ ਆ ਗੱਲ, ਜੋ ਮੈਂ ਕਰਨਾ ਆ ਤੁਹਾਨੂੰ ਦੱਸਤੀ, ਆਹ ਕਰਨਾ ਆ, ਆਹ ਉਹਨੇ ਕਿਹਾ ਇਹ ਮੈਂ ਕਰੂੰਗਾ। ਆਹ ਜਿਹੜੀ ਭੇਦ ਖੋਲਤਾ ਨਾ, ਉਹਨਾਂ ਨੇ ਕਿਹਾ ਮਹਾਦੀਨ ਵੀ ਗਿਆ, ਸਾਰੇ ਹੀ ਗਏ, ਹੁਣ ਇਹੀ ਤੁਹਾਨੂੰ ਰਹਿ ਜੂਗਾ, ਇੱਥੋਂ ਸਾਰੇ ਇਕੱਠੇ ਹੋ ਗਏ। ਆਹ ਭੇਦ ਉਹਨਾਂ ਨੇ ਤਾਂ ਬੁੱਝ ਲਿਆ, ਉਹਨਾਂ ਨੇ ਕਿਹਾ ਸਾਰੇ ਇਕੱਠੇ ਹੋ ਜਾਓ, ਹੁਣ ਤਾਂ ਹੀ ਨਗਾਰੇ ਬਣਾ ਰਿਹਾ, ਕਿਤੇ ਸੂਆ ਲੋਟੇ ਨਾ ਕਰ ਦੇਵੇ ਕੰਮ, ਫੌਜਾਂ ਇਕੱਠੀਆਂ ਕਰਕੇ ਕਬਜ਼ਾ ਹੀ ਕਰ ਲਵੇ ਸਾਰਿਆਂ ਤੇ, ਜਿਵੇਂ ਅਵਤਾਰ ਹੁੰਦੇ ਰਹੇ ਨੇ ਪਿੱਛੇ, ਚੌਵੀ ਅਵਤਾਰਾਂ ਚ ਵੀ ਲਿਖੀ ਨਾ ਕਥਾ। ਹਾਂਜੀ,
ਨਰਾਜ ਛੰਦ ਕਹਿਓ ਪ੍ਰਭੂ ਸੋ ਭਾਗ ਹੂੰ, ਕਿਸੇ ਨਾ ਕਾਨ ਰਾਖ ਹੂੰ,
ਜੋ ਮੈਨੂੰ ਪਰਮੇਸ਼ਰ ਨੇ ਕਿਹਾ ਮੈਂ ਉਹੀ ਗੱਲ ਕਹਿ ਰਿਹਾ। ਕੋਈ ਆਪਣੇ ਕੰਨ ਚ ਨਹੀਂ ਰੱਖੀ ਗੱਲ, ਵੀ ਕੁਛ ਗੱਲ ਬਚਾ ਲਈ, ਡਰ ਭੈ ਨਾ ਨਹੀਂ ਕਹੀ, ਸਾਰੀ ਉਹ ਕਹਿਤੀ।
ਕਿਸੂ ਨਾਲ ਕਾਨ ਰਾਖ ਹੂੰ,
ਮੈਂ ਕੰਨ ਨਹੀਂ ਰੱਖਿਆ, ਰੱਖ ਕੋਈ ਗੱਲ ਆਪਣੇ ਅੰਦਰ ਛਪਾ ਕੇ ਨਹੀਂ ਰੱਖੀ।
ਕਿਸੂ ਨਾਲ ਭੇਖ ਭੀਜ ਹੂੰ,
ਮੈਂ ਕਿਸੇ ਵੀ ਭੇਖ ਨਾਲ ਨਹੀਂ ਭੀਜਦਾ। ਕਿ ਅੱਜ ਕੋਈ ਕਹੇ ਨਾ ਸਾਨੂੰ ਵੀ ਖਾਲਸੇ ਵਾਲੇ ਭੇਖ ਨਾਲ ਭਿੱਜੂ, ਸਾਡੇ ਨਾਲ ਵੀ ਨਹੀਂ ਭੇਜਣਾ ਭੇਖ ਨਾਲ, ਭੇਖ ਕਿਸੇ ਨਾਲ ਵੀ ਨਹੀਂ ਭੇਜਣਾ, ਵੀ ਅਸੀਂ ਬਾਣਾ ਪਾਈ ਫਿਰਦੇ ਜੀ ਗੁਰੂ ਖਾਨੀ ਸਾਡੇ ਖੁਸ਼ ਹੋਵੇ, ਇਹ ਗੱਲ ਵੀ ਗਲਤ।
ਅਲੇਖ ਬੀਜ ਬੀਜ ਹੂੰ,
ਅਲੇਖ ਬੀਜ ਬੀਜ ਹੂੰ, ਮੈਂ ਤਾਂ ਅਲੇਖ ਬੀਜ ਬੀਜਣਾ ਹਿਰਦਿਆਂ ਚ। ਅਲੇਖ ਬੀਜ ਹੁੰਦਾ ਕਿ ਲੇਖਾ ਪਾੜ ਦੇਣਾ, ਸਭ ਦਾ ਲੇਖਾ ਨਹੀਂ ਹੁੰਦਾ, ਪਾਣਾ ਮੰਨੋ, ਇਹ ਬੀਜ ਬੀਜਦਾ ਤੁਹਾਡੇ ਅੰਦਰ, ਲੇਖੇ ਦੇ ਨਾਲ ਛੁਟਕਾਰਾ ਨਹੀਂ ਹੈ, ਇਹ ਗੱਲ ਤੁਹਾਨੂੰ ਕਹਿਤੀ, ਲੇਖਾ ਪਾੜ ਦੇਣਾ ਅਲੇਖ ਬੀਜ ਹੈ।
ਪਖਾਣ ਪੂਜ ਹੋ ਨਹੀਂ,
ਮੈਂ ਪੱਥਰ ਪੂਜ ਨਹੀਂ ਹਾਂ, ਤਾਂ ਹੀ ਕਿਹਾ ਸੀ ਉਹਨਾਂ ਨੂੰ ਪੱਥਰ ਪੂਜ ਨਹੀਂ ਹਾਂ,
ਨਾ ਭੇਖ,
ਸਾਡਾ ਗੁਰੂ ਪੱਥਰ ਪੂਜ ਨਹੀਂ ਹੈ ਜਿਹੜਾ ਤੁਹਾਡੀ ਹੈ, ਤੁਸੀਂ ਸਾਡੇ ਹੀ ਘਰ ਪੱਥਰ ਪੂਜਾ ਕਰਨਾ ਚਾਹੁੰਦੇ ਰਾਮ ਚੰਦਰ ਦੇ, ਸਾਨੂੰ ਬਰਦਾਸ਼ਤ ਨਹੀਂ ਹੈ ਇਹ ਗੱਲ, ਉਹ ਅਸੀਂ ਪੱਥਰ ਪੂਜ ਦੇ ਖਿਲਾਫ ਹਾਂ, ਸਾਡੇ ਹੀ ਘਰ ਤੁਸੀਂ ਕਹਿੰਦੇ ਅਸੀਂ ਪੱਥਰ ਪੂਜਾ ਸ਼ੁਰੂ ਕਰਨੀ ਹੈ, ਫਿਰ ਤੁਸੀਂ ਕਹਿੰਦੇ ਸਾਡੀ ਮਦਦ ਕਰੋ ਪੱਥਰ ਪੂਜਾ ਚ
ਰਾਮ ਜਨਮ ਭੂਮੀ ਤੇ,
ਰਾਮ ਜਨਮ ਭੂਮੀ ਤੇ ਚੰਗੀ ਗੱਲ ਹੈ, ਅਸੀਂ ਪੱਥਰ ਪੂਜਾ ਤੇ ਤਾਂ ਹਟਾਉਣਾ ਸੰਸਾਰ ਨੂੰ, ਤੁਸੀਂ ਉਹ ਤਾਂ ਕਰਨੀ ਚਾਹੁੰਦੇ ਹੋ, ਤੁਸੀਂ ਸਾਡੀ ਸਿੱਖੀ ਛਡਾਉਣਾ ਚਾਹੁੰਦੇ ਹੋ, ਤੇ ਤੁਸੀਂ ਸਾਡੇ ਕਾਹਦੇ ਹੋਏ ਫਿਰ, ਤੁਸੀਂ ਤਾਂ ਦੁਸ਼ਮਣ ਹੋਏ ਸਾਡੇ। ਦੁਸ਼ਮਣੀ ਕਰ ਰਹੇ ਹੋ ਤੁਸੀਂ ਤਾਂ, ਗੁਰੂ ਤੋਂ ਤੋੜ ਰਹੇ ਹੋ ਸਾਨੂੰ। ਹਾਂਜੀ,
ਨਾ ਭੇਖ ਭੀਜ ਹੋ ਕਹੀਂ,
ਮੈਂ ਕਿਸੇ ਭੇਖ ਨਾਲ ਨਹੀਂ ਭੇਜਦਾ,
ਅਨੰਤ ਨਾਮ ਗਾਏ ਹੂੰ ਪਰਮ ਪੁਰਖ ਪਾਏ ਹੂੰ,
ਅਨੰਤ ਨਾਮ ਮੈਂ ਗਾਇਨ ਕੀਤਾ ਪਰਮ ਪੁਰਖ ਦੀ ਪ੍ਰਾਪਤੀ ਕਰ ਲਈ, ਮੈਨੂੰ ਪਰਮ ਪੁਰਖ ਦੀ ਪ੍ਰਾਪਤੀ ਹੋ ਗਈ, ਅਨੰਤ ਨਾਮ ਮੈਂ ਗਾਏ ਨੇ ਔਰ ਪਰਮ ਪੁਰਖ ਨੂੰ ਮੈਂ ਪਾ ਲਿਆ ਹੈ।
ਜਪ ਆਦਿ ਸੱਚ ਜੁਗਾਦ ਸੱਚ, ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਜਪ ਆਦਿ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਆਦ ਸੱਚ ਜੁਗਾਦ ਸੱਚ, ਆ ਸੱਚ ਜੁਗਾਦ ਸੱਚ।
ਮੈਂ ਪੱਥਰ ਪੂਜਣ ਵਾਲਾ ਨਹੀਂ, ਪਖਾਣ ਪੱਥਰ ਹੁੰਦਾ, ਪਖਾਣ ਪੂਜ ਹੂੰ ਨਹੀਂ, ਮੈਂ ਮੂਰਤੀ ਪੂਜਕ ਨਹੀਂ ਹਾਂ, ਪੱਥਰ ਪੂਜਕ ਨਹੀਂ ਹਾਂ ਮੈਂ,
ਨਾ ਭੇਖ ਪੀਜ ਹੂੰ ਕਹੀਂ,
ਨਾ ਕਿਸੇ ਭੇਖ ਤੇ ਮੈਂ ਪ੍ਰਭਾਵਿਤ ਹਾਂ। ਜਿੰਨੇ ਵੀ ਧਰਮ ਦੇ ਭੇਖ ਨੇ, ਕਿਸੇ ਵੀ ਭੇਖ ਤੋਂ ਪ੍ਰਭਾਵਿਤ ਹੋਣ ਵਾਲਾ ਨਹੀਂ ਹਾਂ, ਕੋਈ ਵੀ ਭੇਖ ਮੈਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਜਿਹੜਾ ਇਹ ਭਾਵੇਂ ਜਦ ਲਿਖਿਆ ਗਿਆ ਉਦੋਂ ਖਾਲਸੇ ਦੀ ਜਿਹੜੀ ਵਰਦੀ ਹੈ ਉਦੋਂ ਨਹੀਂ ਸੀ, ਆ ਜਿਹੜਾ ਖਾਲਸਾ ਪੰਥ ਸਾਜਿਆ ਉਹ ਤਾਂ ਪਹਿਲਾਂ ਦਾ ਲਿਖਿਆ ਹੋਇਆ ਹੈ ਸਾਰਾ, ਇਹ ਵਰਦੀ ਨੂੰ ਭੇਖ ਨਹੀਂ ਕਹਿ ਸਕਦੇ ਅਸੀਂ, ਕਿਉਂਕਿ ਭੇਖ ਲਿਖਿਆ ਹੈ ਭੇਖ ਮੇਰਾ, ਮੈਂ ਕਿਸੇ ਭੇਖ ਤੇ, ਪਰ ਇਹ ਭੇਖ ਨਹੀਂ ਹੈ, ਵਰਦੀ ਹੈ, ਖਾਲਸਾ ਕਾਲਪੁਰ ਕੀ ਫੌਜ ਹੈ, ਫੌਜ ਦੀ ਵਰਦੀ ਹੁੰਦੀ ਹੈ, ਭੇਖ ਨਹੀਂ ਹੁੰਦਾ, ਭੇਖ ਹੋਰ ਚੀਜ਼ ਹੈ, ਵਰਦੀ ਹੋਰ ਚੀਜ਼ ਹੈ, ਭੇਖ ਬਦਲਿਆ ਨਹੀਂ ਜਾ ਸਕਦਾ, ਵਰਦੀ ਬਦਲੀ ਜਾ ਸਕਦੀ ਹੈ, ਭੇਖ ਹੋਰ ਚੀਜ਼ ਹੈ, ਵਰਦੀ ਹੋਰ ਚੀਜ਼ ਹੈ। ਸੀਆਈਡੀ ਲੈਣ ਵਾਸਤੇ ਫੌਜ ਵਾਲੇ ਵਰਦੀ ਬਦਲ ਕੇ ਸੀਆਈਡੀ ਲੈ ਲੈਂਦੇ ਨੇ, ਸੁੱਖਾ ਸਿੰਘ ਮਹਤਾਬ ਸਿੰਘ ਜਾਂ ਸਿਰ ਵੱਢ ਕੇ ਲੈ ਰਹੇ ਨੇ, ਅੰਗਾ ਸਿੰਘਾਂ ਦੇ ਪੇਸ਼ ਨਹੀਂ ਸੀ ਉਹਨਾਂ ਦਾ, ਜੇ ਵਰਦੀ ਬਦਲ ਕੇ ਨਾ ਜਾਂਦੇ ਉੱਥੇ ਜਾ ਨਹੀਂ ਸਕਦੇ, ਭੇਖ ਨਹੀਂ ਬਦਲਿਆ ਜਾ ਸਕਦਾ, ਵਰਦੀ ਬਦਲੀ ਜਾ ਸਕਦੀ, ਉਹ ਤਾਂ ਨਿਹੰਗ ਸਿੰਘ ਸੀਗੇ, ਜੇ ਨਿਹੰਗ ਸਿੰਘ ਬਣ ਕੇ ਜਾਂਦੇ ਕੌਣ ਜਾਣ ਦਿੰਦਾ ਉੱਥੇ, ਇਸ ਕਰਕੇ ਅਸੀਂ ਲਕੀਰ ਦੇ ਫਕੀਰ ਨਹੀਂ ਹੈਗੇ, ਇਹਨੂੰ ਭੇਖ ਕਹਿਣਾ ਜਾਇਜ਼ ਨਹੀਂ ਹੈ, ਵਰਦੀ ਹੈ, ਜੇ ਲੋੜ ਹੈ ਤਾਂ ਭੇਖ ਵਰਦੀ ਬਦਲੀ ਜਾ ਸਕਦੀ ਹੈ, ਬਿਨਾਂ ਲੋੜ ਤੇ ਨਹੀਂ ਬਦਲੀ ਜਾ ਸਕਦੀ, ਇਹ ਵੀ ਗੱਲ, ਖਾਸ ਲੋੜ ਦੇ ਉੱਤੇ ਹੀ ਵਰਦੀ ਬਦਲੀ ਜਾ ਸਕਦੀ ਹੈ। ਖੁਦ ਦਸਮ ਪਾਤਸ਼ਾਹ ਨੇ ਜਦੋਂ ਮਛੁਆੜੇ ਤੇ ਨਿਕਲੇ ਨੇ ਵਰਦੀ ਬਦਲੀ ਹੈ, ਖੁਦ ਉਹਨਾਂ ਨੇ ਬਦਲੀ ਹੈ, ਉੱਚੇ ਦੇ ਪੀਰ ਬਣਨ ਦੇ ਵਿੱਚ ਵਰਦੀ ਬਦਲੀ ਤਾਂ ਹੀ ਉੱਚੇ ਦੇ ਪੀਰ ਬਣੇ। ਧਰਮ ਨੀਤੀ ਜਾਂ ਰਾਜ ਯੁੱਧ ਨੀਤੀ ਦੇ ਵਿੱਚ, ਯੁੱਧ ਨੀਤੀ ਜਾਂ ਧਰਮ ਨੀਤੀ, ਰਾਜਨੀਤੀ ਵਰਦੀ ਨਹੀਂ ਬਦਲੀ ਜਾ ਸਕਦੀ, ਰਾਜਨੀਤੀ ਵਾਸਤੇ ਵਰਦੀ ਨਹੀਂ ਬਦਲੀ ਜਾ ਸਕਦੀ, ਜਿਹੜੇ ਰਾਜਨੀਤੀ ਵਾਸਤੇ ਵਰਦੀ ਬਦਲਦੇ ਨੇ ਉਹ ਸਿੱਖ ਨਹੀਂ ਹਨ, ਫਿਰ ਉਹ ਫੌਜੀ ਨਹੀਂ ਹਨ, ਫੌਜ ਖਾਲਸਾ ਫੌਜ ਖਾਲਸਾ ਨਹੀਂ ਕਹਾ ਸਕਦੇ ਉਹ, ਉਹ ਰਾਜਨੀਤੀ ਵਾਸਤੇ ਨਹੀਂ ਵਰਦੀ ਬਦਲੀ ਜਾ ਸਕਦੀ। ਰਾਜਨੀਤੀ ਤਾਂ ਸਵਾਰਥ ਹੈ, ਪਰਮਾਰਥ ਵਾਸਤੇ ਵਰਦੀ ਬਦਲੀ ਜਾ ਸਕਦੀ ਹੈ। ਸੁੱਖਾ ਸਿੰਘ ਮੁਤਾਬਸ ਉਹਨੇ ਪਰਮਾਰਥ ਦਾ ਹੀ ਕੰਮ ਕੀਤਾ ਸੀ, ਮਸਰੰਗੜਾ ਸਿਰ ਵੱਢਣਾ ਪਰਮਾਰਥ ਦਾ ਕੰਮ ਸੀ। ਪਰਮਾਰਥ ਵਾਸਤੇ ਤਾਂ ਵਰਦੀ ਬਦਲੀ ਜਾ ਸਕਦੀ ਹੈ, ਸਵਾਰਥ ਵਾਸਤੇ ਨਹੀਂ ਬਦਲੀ ਜਾ ਸਕਦੀ। ਇਹੀ ਇਹ ਚ ਬਰੀਕ ਫਰਕ ਹੈ, ਪਰਮਾਰਥ ਔਰ ਸਵਾਰਥ। ਸਵਾਰਥ ਚਾਹੇ ਸਿੱਧ ਹੋਵੇ ਚਾਹੇ ਨਾ ਹੋਵੇ, ਵਰਦੀ ਨਹੀਂ ਬਦਲੀ ਜਾ ਸਕਦੀ। ਜੇ ਸਾਡਾ ਕੰਮ ਪਰਮਾਰਥ ਦਾ ਕਿਤੇ ਅੜ ਜਾਵੇ, ਪਰਮਾਰਥ ਵਿੱਚ ਵਰਦੀ ਅੜਕਾ ਕਰਦੀ ਹੋਵੇ, ਪਰਮਾਰਥ ਵਿੱਚ ਵਰਦੀ ਅੜਕਾ ਪਾਉਂਦੀ ਹੋਵੇ ਨਾ ਕੋਈ ਟਾਈਮ ਵਾਸਤੇ, ਥੋੜੇ ਵਾਸਤੇ, ਉੱਥੇ ਬਦਲੀ ਜਾ ਸਕਦੀ।
ਅਨੰਤ ਨਾਮ ਗਾਏ ਹੋ,
ਅਨੰਤ ਨਾਮ ਗਾਏ ਹੋ, ਅਨੰਤ ਕਿਸਮ ਤੇਰੇ ਨੋ ਗਾਏ ਨੇ, ਉਚਾਰਨ ਕੀਤੇ ਨੇ,
ਪਰਮ ਪੁਰਖ ਪਾਏ ਹੋ।
ਇਹ ਤਾਂ ਸਭ ਤੋਂ ਹੁੰਦਾ ਕਿ ਪਰਮ ਪੁਰਖ ਨੂੰ ਮੈਂ ਸਮਝ ਲਿਆ, ਪਾਏ ਹੋ ਮਤਲਬ ਪਰਮ ਪੁਰਖ ਦੀ ਮੈਨੂੰ ਸਮਝ ਆ ਗਈ ਹੈ। ਪਰਮ ਪੁਰਖ ਦੇ ਨੋ ਨੇ ਨਾ ਸਾਰੇ, ਪਰਮ ਪੁਰਖ ਦੇ ਗੁਣ ਨੇ ਸਾਰੇ, ਇਹ ਗੁਣਵਾਚਕ ਨੋ ਨੇ। ਮੈਂ ਪਰਮ ਪੁਰਖ ਦੀ ਸੱਚ ਦੀ ਪ੍ਰਾਪਤ, ਸੱਚ ਦੀ ਸੋਝੀ ਮੈਨੂੰ ਹੋ ਗਈ ਹੈ। ਪਾਏ ਹੋਏ ਪਰਮ ਪੁਰਖ ਪਾਏ ਹੋ, ਮੈਂ ਪਰਮ ਪੁਰਖ ਪਾ ਲਿਆ ਹੈ। ਇਹ ਸੱਚ ਹੈ, ਹੰਕਾਰ ਨਹੀਂ ਹੈ। ਕੋਈ ਕਹਿ ਦੇਵੇ ਹੰਕਾਰ ਹੈ, ਜੇ ਕਿਸੇ ਨੇ ਅਸੀਂ ਕੋਈ ਚੀਜ਼ ਖਾਣ ਪੀਣ ਲੱਗਦੇ ਹਾਂ, ਕਹਿੰਦੇ ਬਈ ਨਹੀਂ ਹੁਣ ਨਹੀਂ, ਹੋਰ ਨਹੀਂ ਖਾਣੀ। ਜੇ ਕੋਈ ਇਹਦੇ ਵਿਸ਼ਵਾਸ ਨਾ ਕਰੇ, ਫਿਰ ਉਹਦਾ ਇਲਾਜ ਕੀ ਹੈ? ਕਹਿੰਦੇ ਬਈ ਆਨੰਦ ਹੋ ਲਿਆ, ਹੁਣ ਨਹੀਂ, ਹੋਰ ਨਹੀਂ। ਕਈ ਵਾਰ ਰਿਸ਼ਤੇਦਾਰੀ ਜਾਂਦੇ ਹੋ, ਵਿਸ਼ਵਾਸ ਉਹ ਥੋੜ੍ਹਾ ਬਹੁਤਾ ਕਹਿੰਦੇ ਨੇ, ਕਿਤੇ ਦਹੀਂ ਦਾ ਕਹਿੰਦਾ ਹੋਵੇ, ਕਰਦੇ ਨੇ, ਫਿਰ ਉਹ ਇੱਕ ਦੋ ਵਾਰ ਕਹੇ ਤੇ ਤਸੱਲੀ ਹੋ ਜਾਂਦੀ ਉਹਨਾਂ ਦੀ। ਪ੍ਰਾਪਤੀ ਹੋ ਜਾਣੀ, ਕਹਿ ਦੇਣਾ ਮੈਨੂੰ ਹੋ ਗਈ, ਇਹ ਕੋਈ ਹੰਕਾਰ ਵਾਲੀ ਗੱਲ ਨਹੀਂ ਹੈ। ਜਿਹੜੇ ਕਹਿੰਦੇ ਜੇ ਪਾਇਆ ਤੈਨੇ ਛਪਾਇਆ, ਅਸਲ ਚ ਉਹਨਾਂ ਨੇ ਪਾਇਆ ਨਹੀਂ, ਨਾ ਉਹਨਾਂ ਦੇ ਕਿਸੇ ਨੇ ਪਾਇਆ। ਉਹ ਕਹਿੰਦੇ ਨੇ ਕਹਿਣਾ ਪਾਇਆ, ਉਹ ਤਾਂ ਨਹੀਂ ਕਹਿੰਦੇ ਪਾਇਆ, ਦਿਖਾ, ਦਿਖਾਉਣਾ ਪਊ। ਇਹ ਤਾਂ ਅਨੰਤ ਨਾਮ ਗਾਇਆ ਹੋਵੇ ਨਾ, ਉਹ ਵੀ ਨਾ ਇੱਥੇ ਗਾਇਨ ਕੀਤੇ ਨੇ ਦਸਮ ਦੇ ਵਿੱਚ, ਜਿਹੜੇ ਆਦਿ ਵਿੱਚ ਹੈ ਉਹ ਨਹੀਂ। ਬਹੁਤ ਸਾਰੇ ਐਸੇ ਨਾਂ ਨੇ ਇਹਦੇ ਵਿੱਚ ਜਿਹੜੇ ਆਦਿ ਵਿੱਚ ਹੈ ਹੀ ਨਹੀਂ, ਸਾਰੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨਾਂ ਨਹੀਂ, ਇੱਥੇ ਹੈਗੇ। ਕਿੱਥੋਂ ਆਏ ਹੋ? ਜਿਹੜੇ ਲੋਕ ਇਹ ਗ੍ਰੰਥ ਤੇ ਸ਼ੰਕਾ ਕਰਦੇ ਨੇ, ਉਹਨਾਂ ਨੂੰ ਸਮਝੇ ਹੈ ਨਹੀਂ, ਉਹਨਾਂ ਨੂੰ ਧਰਮ ਦੀ ਸਮਝ ਨਹੀਂ ਹੈ ਵੀ ਧਰਮ ਕੀ ਹੁੰਦਾ। ਉਹਨਾਂ ਨੂੰ ਕੀ ਪਤਾ ਵੀ ਇਹ ਕੀ ਹੈ, ਉਹ ਕੀ ਹੈ? ਇੱਥੇ ਤਾਂ ਇੰਨੇ ਨਾਂ ਨੇ ਜਿੰਨੇ ਉਹ ਚ ਹੈ ਹੀ ਨਹੀਂ। ਉਹ ਤਾਂ ਹੀ ਇਹਨਾਂ ਨੇ ਪਰਮ ਪੁਰਖ ਪਾਇਆ ਕਿਹਾ। ਇਹ ਤੋਂ ਜ਼ਿਆਦਾ ਹੋਰ ਕੀ ਹੁੰਦਾ? ਜਿਹੜਾ ਪਰਮ ਪੁਰਖ ਪਾ ਲਿਆ ਜੀ ਨੇ, ਉਹਦੀ ਲਿਖਤ ਨੂੰ ਤੁਸੀਂ ਕੌਣ ਕਹਿ ਦੂਗਾ ਵੀ ਉਹ ਬਰਾਬਰ ਨਹੀਂ ਉਹਦੇ? ਭਗਤਾਂ ਤੋਂ ਜਾ ਜੋ ਕਈਆਂ ਨੇ ਕਿਹਾ ਹੀ ਨਹੀਂ, ਭੱਟਾਂ ਚੋਂ ਕਈਆਂ ਨੇ ਕਿਹਾ ਹੀ ਨਹੀਂ ਇਹ ਗੱਲ ਜਿਹੜੀ ਇਹਨਾਂ ਨੇ ਕਹਿਤੀ। ਚਲੋ,
ਜਟਾ ਨਾ ਸੀਸ ਧਾਰ ਹੂੰ,
ਮੈਂ ਸਿਰ ਤੇ ਨਾ ਜਟਾ ਧਾਰਨ ਦੀ ਲੋੜ ਹੈ। ਇਹ ਕਿਉਂ ਕਹੀ ਗੱਲ? ਜਟਾ ਨਾ ਸੀਸ ਧਾਰ ਹੂੰ, ਕਿਉਂਕਿ ਸ੍ਰੀ ਚੰਦ ਨੇ ਖੇੜਾ ਜੋ ਛੱਡਿਆ ਨਹੀਂ ਸੀ ਜਟਾ ਵਾਲੇ ਨੇ, ਉਹਨਾਂ ਨੂੰ ਪਤਾ ਸੀ ਵੀ ਹੁਣ ਇਹ ਤੇ ਬਾਅਦ ਖਾਲਸਾ ਨੇ ਸਮਝ ਲਓ ਕਿਤੇ ਖਾਲਸਾ ਪ੍ਰਭਾਵਿਤ ਨਾ ਹੋ ਜਾਏ ਜਟਾ ਰੱਖਣ ਲੱਗ ਜਾਏ। ਕੁਝ ਆਦਮੀ ਇਹ ਜੋ ਸੱਚ ਸੁਭਾਅ ਪਾਉਣ ਲੱਗ ਜਾਣ ਵੀ ਚਲੋ ਸਿਰ ਬਾਲ ਤਾਂ ਰੱਖਣ ਨੂੰ ਕਿਹਾ ਹੋਇਆ ਜੀ, ਇਹ ਐਂ ਕਹਿ ਰਹੇ ਨੇ ਵੀ ਮੇਰਾ ਖਾਲਸਾ ਜਟਾ ਨਹੀਂ ਰੱਖੂਗਾ ਕੋਈ ਕਦੇ ਵੀ, ਸ੍ਰੀ ਚੰਦ ਨੂੰ ਦੂਰੀ ਬਣਾ ਕੇ ਚੱਲੂਗਾ, ਜਟਾ ਵਾਲਿਆਂ ਨੂੰ ਦੂਰੀ ਬਣਾ ਕੇ ਚੱਲੂਗਾ। ਜਟਾ ਵਾਲੇ ਪਹਿਲਾਂ ਹੈਗੇ ਨੇ, ਅਸੀਂ ਉਹਨਾਂ ਦੇ ਪ੍ਰਭਾਵਿਤ ਨਹੀਂ ਹੈ। ਕੇਸ ਰੱਖਾਂਗੇ, ਕੰਗਾ ਕਰਾਂਗੇ, ਜੱਟਾਂ ਵਾਲੇ ਕੰਗਾ ਨਹੀਂ ਕਰਦੇ ਹੁੰਦੇ, ਧੋਂਦੇ ਨਹੀਂ ਹੁੰਦੇ, ਪਾਣੀ ਵੀ ਘੱਟੇ ਪਾਉਂਦੇ ਨੇ, ਕਿਤੇ ਸੁਆਹ ਪਾ ਲੈਂਦੇ ਨੇ ਸਿਰ ਚੋਂ, ਸਿਰ ਨੂੰ ਸਿਰ ਚ ਸੁਆਹ ਪਾਉਣੀ ਤਾਂ ਉੱਦਾਂ ਹੀ ਬਣ ਸਕਦੀ ਹੈ। ਇਹ ਤਾਂ ਅਸੀਂ ਬੋਲਦੇ ਬਾਦਸ਼ਾਹ ਕਹਿੰਦਾ ਸਿਰ ਚ ਸੁਆਹ ਪਾਤੀ ਮੇਰੇ ਆ ਪਾ ਲਈ ਆਪਣੇ, ਇਹ ਤਾਂ ਬਾਦਸ਼ਾਹ ਨਹੀਂ ਹੈ, ਚੰਗਾ ਸ਼ਗਨ ਥੋੜੀ ਹੈ ਸਿਰ ਸੁਆਹ ਪਾ ਦੇਣੀ ਹੈ ਪਾ ਲੈਣੀ।
ਨਾ ਮੁੰਦਰ ਕਾ ਸੁਧਾਰ ਹੂੰ,
ਨਾ ਮੁੰਦਰ ਕਾ ਸੁਧਾਰ ਹੂੰ, ਨਾ ਮੈਂ ਮੁੰਦਰਾਂ ਪਾਉਣੀਆਂ ਨੇ ਕੰਨਾਂ ਚ, ਸ੍ਰੀ ਚੰਦ ਨੇ ਇੱਕ ਮੁੰਦਰ ਪਾਈ ਹੋਈ ਹੈ, ਇੱਕੋ ਹੀ ਹੈ, ਪਰ ਉਹਦੇ ਦੋ ਨਹੀਂ ਹਨ। ਸ੍ਰੀ ਚੰਦ ਦੇ ਚੇਲਿਆਂ ਦੇ ਇੱਕੋ ਹੀ ਹੁੰਦੀ ਹੈ, ਦੋ ਨਹੀਂ ਹੁੰਦੀਆਂ। ਦੋ ਹੁੰਦੀਆਂ ਫਿਰ ਸਿੱਧ ਬਣ ਜਾਂਦੇ, ਜੋਗੀ ਬਣ ਜਾਂਦੇ ਨੇ। ਜੋਗੀਆਂ ਨੂੰ ਉਹਨਾਂ ਨੇ ਫਰਕ ਰੱਖਿਆ ਹੈ, ਇੱਕ ਕੰਨ ਚ ਪਾਉਂਦੇ ਨੇ, ਕਿ ਚ ਪਾਉਂਦੇ ਨੀ, ਜੋਗੀ ਦੋਹਾਂ ਚ ਪਾਉਂਦੇ ਨੇ। ਹੈ ਤਾਂ ਜੋਗੀਆਂ ਦਾ ਹੀ ਚੇਲਾ, ਚੂਕੇ ਨਾਲ ਗੁਰਮਤ ਰੱਖੀ ਹੋਈ ਹੈ, ਇੱਕ ਕੰਨ ਪਾੜ ਲਿਆ ਇੱਕ ਹੋਰ ਛੱਡ, ਇੱਕ ਕੰਨ ਦਾ ਜੋਗੀਆਂ ਨੂੰ ਦੇ ਦਿੱਤਾ, ਇੱਕ ਵਾਸਤੇ ਗੁਰਬਾਣੀ ਰੱਖ ਲਈ, ਦੋ ਡਬਲ ਹੋ ਗਿਆ ਨਾ ਪੰਥ। ਗੁਰਮਤ ਦਾ ਪ੍ਰਚਾਰ ਕਰਦਾ ਜੋਗੀ ਹੈਗਾ ਹੀ ਹੈ।
ਨਕਾਨ ਕਾਹੂ ਕੀ ਧਰੂ,
ਨਕਾਨ ਕਾਹੂ ਕੀ ਧਰੂ, ਮੈਂ ਕਿਸੇ ਦੀ ਸੁਣੀ ਸੁਣਾਈ ਗੱਲ ਦਾ, ਮੈਂ ਪਿੱਛੇ ਗ੍ਰੰਥ ਬਥੇਰੇ ਨੇ, ਜੋ ਮੈਂ ਆ ਕਹਿ ਰਿਹਾ ਕਿਸੇ ਵੀ ਲਿਖਤ ਤੋਂ ਜਾਂ ਕਿਸੇ ਦੇ ਕੁਛ ਕਹਿਣ ਤੋਂ ਪ੍ਰਭਾਵਿਤ ਹੋ ਕੇ ਨਹੀਂ ਕਹਿ ਰਿਹਾ, ਇਹ ਗੱਲ ਡਾਇਰੈਕਟ ਜਿਹੜੀ ਮੈਨੂੰ ਪਰਮੇਸ਼ਰ ਨੇ ਕਹੀ ਉਹ ਕਹਿ ਰਿਹਾ, ਗੁਰਬਾਣੀ ਦੇ ਵੀ ਨਹੀਂ ਮੈਂ ਪ੍ਰਭਾਵਿਤ ਹੋਈ ਇਸ ਗੱਲ ਬਾਰੇ, ਪਿੱਛੇ ਜਿਹੜੀ ਗੁਰਬਾਣੀ ਉਹਦੇ ਵੀ ਪ੍ਰਭਾਵਿਤ ਨਹੀਂ, ਉਹ ਵੀ ਪਿੱਛੇ ਆ ਗਈ, ਨਕਾਨ ਕਾਹੂ ਕੀ ਧਰੂ, ਪਿੱਛੇ ਕੁਛ ਵੀ ਲਿਖਿਆ ਹੋਇਆ ਚਾਹੇ ਗੁਰਬਾਣੀ ਚ, ਉਹਦੇ ਨਾਲ ਵੀ ਇਹਦਾ ਕੋਈ ਸੰਬੰਧ ਨਹੀਂ ਜੋ ਮੈਂ ਕਹਿ ਰਿਹਾ, ਕਿਉਂਕਿ ਡਾਇਰੈਕਟ ਪਰਮੇਸ਼ਰ ਨੇ ਕਹੀ ਹੋਈ ਗੱਲ ਹੈ, ਉਹ ਵੀ ਬਾਣੀ ਪਰਮੇਸ਼ਰ ਦੀ ਹੋਈ ਹੈ, ਚਾਹੇ
ਕਹਿਓ ਪ੍ਰਭੂ ਸੋ ਮੈਂ ਕਰੂੰ,
ਹਾਂ ਜੋ ਉਹਨੇ ਕਿਹਾ ਮੈਨੂੰ ਮੈਂ ਉਹੀ ਕਰ, ਕਿਹਾ ਤਾਂ ਉਸੇ ਵਾਸਤੇ ਧਰਮ ਚਲਾਉਣ ਨੂੰ ਹੈ, ਮੈਂ ਕਿਸੇ ਨੂੰ ਪ੍ਰਭਾਵਿਤ ਹੋ ਕੇ ਨਹੀਂ ਗੱਲ ਕਰ ਰਿਹਾ, ਕਿਸੇ ਦੀ ਸੁਣੀ ਸੁਣਾਈ ਗੱਲ ਆ ਕਿ ਤੇ ਨਹੀਂ ਕਹਿ ਰਿਹਾ।
ਭਜੂ ਸੋ ਇੱਕ ਨਾਮਯੰ,
ਭਜੂ ਸੋ ਇੱਕ ਨਾਮਯੰ, ਮੈਂ ਕੇਵਲ ਇੱਕ ਨਾਮ ਨਾਲ ਜੁੜਨਾ, ਇਹੀ ਗੁਰਬਾਣੀ ਕਹਿੰਦੀ ਹੈ, ਇਹੀ ਮੈਨੂੰ ਕਿਹਾ ਹੋਇਆ, ਗੱਲ ਤਾਂ ਉਹੀ ਕਹੀ ਹੋਈ ਹੈ, ਮੈਂ ਕੇਵਲ ਨਾਮ ਨਾਲ ਜੁੜਨਾ, ਕੇਵਲ ਹੁਕਮ ਨਾਲ ਜੁੜਨਾ, ਨਾਮ ਦਾ ਮਤਲਬ ਹੁਕਮ, ਕੇਵਲ ਮੈਂ ਹੁਕਮ ਦੇ ਅਧੀਨ ਚੱਲਣਾ, ਹੁਕਮ ਨਾਲ ਜੁੜਿਆ
ਰਹਿਣਾ,
ਭਜਨ ਦਾ ਮਤਲਬ ਜੁੜਨਾ ਹੁੰਦਾ।
ਚੁਕਾਮ ਸਰਬ ਠਾਮਿਅੰ ਭਜੋ ਸੋ ਏਕ ਨਾਮਯੰ, ਜੋ ਕਾਮ ਸਰਬ ਠਾਮਿਅੰ,
ਜਿਹੜਾ ਸਾਰੇ ਜਗ੍ਹਾ ਕੰਮ ਆਉਣ ਵਾਲਾ ਨਾਮ ਹੈ ਨਾ, ਇਸ ਲੋਕ ਚ ਪਰਲੋਕ ਚ, ਲੋਕ ਪਰਲੋਕ ਚ ਕੰਮ ਵਾਲਾ ਜਿਹੜਾ ਨਾਮ ਹੈ ਨਾ ਆਉਣ ਵਾਲਾ, ਉਸ ਨਾਮ ਦੀ ਗੱਲ ਕਰਦਾ। ਕਾਮ ਸਰਬ ਠਾਮਿਅੰ, ਜਿਹੜਾ ਕੰਮ ਆਉਂਦਾ ਸਾਰੀ ਜਗ੍ਹਾ, ਠਾਮ ਦਾ ਮਤਲਬ ਜਗ੍ਹਾ ਹੁੰਦਾ, ਇੱਥੇ ਹਰ ਜਗ੍ਹਾ ਹੀ ਕੰਮ ਆਉਂਦਾ, ਇਸ ਲੋਕ ਚ ਹਰ ਜਗ੍ਹਾ, ਪਰਲੋਕ ਚ ਵੀ, ਪਰਲੋਕ ਚ ਹਰ ਜਗ੍ਹਾ ਨਹੀਂ ਹੁੰਦੀ, ਇੱਕੋ ਜਗ੍ਹਾ ਹੁੰਦੀ ਹੈ ਪਰਲੋਕ ਚ, ਇੱਥੇ ਤਾਂ ਬਦਲਦਾ ਨਾ, ਕਦੇ ਧੁੱਪ ਕਦੇ ਛਾਂ, ਕਦੇ ਗਰਮੀ ਕਦੇ ਸਰਦੀ, ਇੱਥੇ ਬਦਲਦਾ ਮੌਸਮ, ਉੱਥੇ ਨਹੀਂ ਕੁਝ ਵੀ ਬਦਲਦਾ।
ਨਾ ਜਾਪ ਆਨ ਕੋ ਜਪੂ,
ਮੈਂ ਹੋਰ ਕਿਸੇ ਦਾ ਜਾਪ ਨਹੀਂ ਜਪਣਾ, ਮੈਨੂੰ ਹੋਰ ਕਿਸੇ ਦੇ ਜਾਪ ਜਪਣ ਦੀ ਲੋੜ ਨਹੀਂ ਹੈ।
ਨਾ ਔਰ ਥਾਪ ਨਾ ਥਪੂ,
ਨਾ ਔਰ ਥਾਪ ਨਾ ਥਪੂ, ਥਾਪਣ ਦੀ ਗੱਲ ਆ ਗਈ, ਦੇਖੋ ਬਹੁਤ ਇੰਪੋਰਟੈਂਟ ਗੱਲ ਹੈ, ਮੈਂ ਕਿਸੇ ਨੂੰ ਪਰਮੇਸ਼ਰ ਦੀ ਜਗ੍ਹਾ ਨਹੀਂ ਥਾਪਣਾ, ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਨਹੀਂ ਦਿੱਤੀ, ਥਾਪਿਆ ਹੋਇਆ ਹੈ ਫਿਰ, ਇਹਦਾ ਹੁਕਮ ਹੀ ਨਹੀਂ ਹੈ ਉਹਨਾਂ ਨੂੰ, ਇਹ ਥਾਪਣਾ ਸੀ ਫਿਰ, ਜਿਵੇਂ ਮੂਰਤੀ ਥਾਪੀ ਦੀ ਹੈ ਵੀ ਅੱਜ ਤੋਂ ਬਾਅਦ ਇਹਨੂੰ ਐਂ ਕਰੋ, ਜਿਹੜੀ ਇਹ ਕਹਿੰਦੇ ਗੁਰਿਆਈ ਦੇ ਕੇ ਥਾਪਤਾ, ਇਹ ਝੂਠਾ ਲਿਖਿਆ ਹੋਇਆ ਉਹਨਾਂ ਨੇ ਆਪੇ, ਨਾ ਔਰ ਥਾਪਣਾ ਥਪੂ, ਮੈਂ ਕਿਸੇ ਨੂੰ ਪਰਮੇਸ਼ਰ ਦੀ ਜਗ੍ਹਾ ਥੱਪ ਕੇ ਨਹੀਂ ਜਾਣਾ, ਇੱਥੇ ਵੀ ਹੁਣ ਆਹ ਹੈ ਉਹਦੀ ਜਗ੍ਹਾ, ਜਿਵੇਂ ਮੂਰਤੀ ਥਾਪਨਾ ਕਰਨੀ ਹੈ ਨਾ, ਇਹ ਕੰਮ ਮੈਂ ਨਹੀਂ ਕਰਨਾ, ਤੇ ਹੁਣ ਤਾਂ ਰੁਮਾਲਾ ਚੱਕ ਕੇ ਕਹਿੰਦੇ ਨੇ ਪਰਮੇਸ਼ਰ ਦਾ ਦਰਸ਼ਨ ਕਰ ਲਓ ਗੁਰੂ ਗ੍ਰੰਥ ਸਾਹਿਬ ਨੂੰ, ਲੋਕ ਇਹ ਵੀ ਸ਼ੁਰੂ ਹੋ ਗਿਆ ਕੰਮ, ਆਓ ਜੇ ਕਿਸੇ ਨੇ ਦਰਸ਼ਨ ਕਰਨਾ ਨਿਰੰਕਾਰ ਦਾ ਕਰ ਲਓ, ਰੁਮਾਲਾ ਚੱਕ ਦਿੰਦੇ ਨੇ, ਨਾ ਉਹ ਗੁਰੂ ਦਾ ਬਣੀ ਜਾਂਦੇ ਨੇ, ਬਿਲਕੁਲ ਝੂਠ ਗੱਲ ਹੈ, ਐਸਾ ਹੋਇਆ ਹੀ ਨਹੀਂ, ਔਰ ਹੋਣ ਦੀ ਲੋੜ ਵੀ ਨਹੀਂ ਸੀ, ਇਹ ਪੋਤੀ ਪਹਿਲਾਂ ਪਰਮੇਸ਼ਰ ਦਾ ਥਾਨ ਉਦਾਂ ਹੀ ਹੈ, ਗ੍ਰੰਥਾਂ ਵਿੱਚ ਚੇਤਨ ਨਹੀਂ ਹੁੰਦਾ ਕਦੇ ਵੀ, ਮੂਰਤੀ ਚ ਨਾ ਗ੍ਰੰਥਾਂ ਚੇਤਨ ਨਹੀਂ ਹੁੰਦਾ, ਗਿਆਨ ਹੁੰਦਾ ਇਹਨਾਂ ਦੇ ਵਿੱਚ, ਗ੍ਰੰਥਾਂ ਚ ਗਿਆਨ, ਮੂਰਤੀ ਚ ਗਿਆਨ ਵੀ ਨਹੀਂ ਹੁੰਦਾ ਨਾ, ਗ੍ਰੰਥ ਵਿੱਚ ਉਪਦੇਸ਼ ਹੁੰਦਾ, ਗਿਆਨ ਹੁੰਦਾ, ਮੂਰਤੀ ਚ ਵੀ ਨਹੀਂ ਹੁੰਦਾ, ਇਸ ਗੱਲੋਂ ਗ੍ਰੰਥ ਔਰ ਮੂਰਤੀ ਚ ਫਰਕ ਹੈ, ਉਹਦੇ ਚ ਤਾਂ ਕੁਛ ਵੀ ਨਹੀਂ ਹੈ, ਇਹਦੇ ਚ ਗਿਆਨ ਹੈ, ਉਪਦੇਸ਼ ਹੈ, ਇਹ ਤੋਂ ਕੁਛ ਪ੍ਰਾਪਤੀ ਹੈ, ਉਹ ਤੋਂ ਕੁਛ ਵੀ ਨਹੀਂ ਪ੍ਰਾਪਤੀ, ਇੰਨਾ ਫਰਕ ਹੈ। ਔਰ ਗ੍ਰੰਥ ਬਾਣੀ ਵੀ ਨਹੀਂ ਹੁੰਦੀ, ਇਹ ਵੀ ਗੱਲ ਗਲਤ ਹੈ। ਗ੍ਰੰਥ ਅੱਖਰ ਹੁੰਦੇ ਨੇ, ਅੱਖਰੀ ਲਿਖਣ
ਬੋਲਣ
ਬੋਲਣ ਵਾਲ ਬੋਲੇ ਤੇ ਬਾਣੀ ਬਣਨੀ ਹੈ। ਬਾਣੀ ਕੰਨਾਂ ਦਾ ਵਿਸ਼ਾ, ਅੱਖਾਂ ਦਾ ਵਿਸ਼ਾ ਨਹੀਂ ਹੈ। ਬਾਣੀ ਬਾਣੀ ਕੰਨਾਂ ਨਾਲ ਥੋੜੀ ਜਾ ਸਕਦੀ ਹੈ, ਜੋ ਅੱਖਾਂ ਨਾਲ ਦੇਖੀ ਜਾ ਸਕਦੀ ਹੈ ਚੀਜ਼ ਉਹ ਸਾਰੀ ਮਾਇਆ। ਦਿਸ਼ਟਮਾਨ ਅੱਖਰ ਹੈ ਜੇਤਾ, ਜਿੰਨਾ ਅੱਖਰ ਹੈ ਉਹਦਾ ਦਿਸ਼ਟਮਾਨ ਅਧੀਨ ਹੈ ਸਾਰਾ। ਜਿੰਨਾ ਅੱਖਰ ਹੈ ਦਿਸ਼ਟਮਾਨ ਹੈ, ਅੱਖਾਂ ਨੂੰ ਦੀਂਦਾ, ਔਰ ਜਿਹੜਾ ਅੱਖਾਂ ਨੂੰ ਦੀਂਦਾ ਮਾਇਆ, ਜੋ ਦੀਸੇ ਸੋ ਮਾਇਆ, ਜੋ ਅੱਖਾਂ ਨੂੰ ਦੀਂਦਾ ਮਾਇਆ, ਤੇ ਮਾਇਆ ਸਭ ਮਾਇਆ। ਮੂਰਤੀ ਵੀ ਹੈ ਪਰ ਮੂਰਤੀ ਜੋ ਚੀਜ਼ ਨਹੀਂ ਹੈ ਜਿਹੜੀ ਗ੍ਰੰਥ ਵਿੱਚ ਹੈ। ਇਹ ਤੇ ਉਪਦੇਸ਼ ਹੈ, ਲਿਖਿਆ ਹੋਇਆ, ਅੱਖਰਾਂ ਚ ਪੜ੍ਹ ਸਕਦੇ ਹਾਂ, ਸਮਝ ਸਕਦੇ ਹਾਂ, ਕੁਛ ਪ੍ਰਾਪਤ ਕਰ ਸਕਦੇ ਹਾਂ, ਉਹ ਤੋਂ ਕੁਛ ਨਹੀਂ ਪ੍ਰਾਪਤ। ਇਹ ਫਰਕ ਹੈ, ਮਾਇਆ ਹੀ ਦੋ ਜਗ੍ਹਾ। ਇਹਦੇ ਚ ਕੋਈ ਝੂਠ ਵਾਲੀ ਗੱਲ ਨਹੀਂ ਹੈ, ਸੱਚ ਹੈ, ਪਰ ਇਹਦੇ ਚੋਂ ਕੁਛ ਪ੍ਰਾਪਤੀ ਉੱਥੋਂ ਹੈ ਨੀ।
ਬੇਅੰਤ ਨਾਮ ਤੇ ਆਏ ਹੋ,
ਬੇਅੰਤ ਨਾਮ ਤੇ ਆਏ ਹੋ, ਮੈਂ ਬੇਅੰਤ ਨਾਮ ਤੇਰੇ ਜਾਣਦਾ, ਮੇਰੇ ਧਿਆਨ ਵਿੱਚ ਨੇ, ਮੈਂ ਸਮਝ ਲਏ ਤੇਰੇ ਬੇਅੰਤ ਨਾਮ।
ਪਰਮ ਜੋਤ ਪਾਏ ਹੋ,
ਇਸ ਕਰਕੇ ਮੈਨੂੰ ਪਰਮ ਜੋਤ ਪਰਮ ਬੁੱਧ ਦੀ ਪ੍ਰਾਪਤੀ ਹੋ ਗਈ, ਵਿਵੇਕ ਬੁੱਧੀ ਦੀ ਪ੍ਰਾਪਤੀ ਹੋ ਗਈ। ਪਰਮ ਜੋਤ ਕੀ ਹੁੰਦਾ? ਪਰਮ ਜੋਤ ਪਰਮੇਸ਼ਰ ਦੀ ਜੋਤ ਹੈ ਨਾ। ਪਰਮ ਜੋਤ ਸੋ ਪਰਚਾ ਪਾਵਾ, ਪਰਮ ਜੋਤ ਹੁਕਮ ਹੀ ਹੈ। ਪਰਮ ਜੋਤ ਤੁਰਕੀ ਬਾਣੀ ਉਹ ਪਰਮ ਜੋਤ ਹੈ।
ਨਾ ਧਿਆਨ ਆਣ ਕੋ ਤਰੂ,
ਮੈਂ ਹੋਰ ਕਿਸੇ ਦਾ ਧਿਆਨ ਧਰਨ ਦੀ ਮੈਨੂੰ ਲੋੜ ਨਹੀਂ ਹੈ। ਮੈਨੂੰ ਨਹੀਂ ਹੁਣ ਲੋੜ ਕਿਸੇ ਦੇ ਧਿਆਨ, ਮੇਰਾ ਸ਼ਬਦ ਸੁਰਤ ਦਾ ਮੇਲ ਹੋਇਆ ਹੈ, ਸੁਰਤ ਸ਼ਬਦ ਦਾ ਮੇਰਾ ਮੇਲ ਹੋਇਆ, ਮੈਨੂੰ ਹੋਰ ਕਿਸੇ ਧਿਆਨ ਦੀ ਲੋੜ ਨਹੀਂ ਹੈ।
ਨਾ ਨਾਮ ਆਣ ਉਚਰੂ,
ਮੈਨੂੰ ਹੋਰ ਕਿਸੇ ਦੇ ਨਾਂ ਉਚਾਰਨ ਦੀ ਵੀ ਲੋੜ ਨਹੀਂ ਹੈ, ਹੋਰ ਕਿਸੇ ਦੇਵੀ ਦੇਵਤੇ ਦਾ ਉਚਾਰਨ ਦੀ ਲੋੜ ਨਹੀਂ ਨਾ ਮੈਨੂੰ।
ਤਵਕ ਨਾਮ ਰਤੀਆਂ,
ਮੈਂ ਸਿਰਫ ਤੇਰੇ ਨਾਮ ਦੇ ਰੰਗ ਚ ਰੰਗਿਆ ਹੋਇਆ, ਤੇਰੇ ਗਿਆਨ ਦੇ ਰੰਗ ਚ ਰੰਗਿਆ ਹੋਇਆ।
ਨਾ ਆਣ ਮਾਣ ਮਤੀਆਂ,
ਮੈਂ ਸੱਚ ਦੇ ਰੰਗ ਵਿੱਚ ਰੰਗਿਆ ਹੋਇਆ, ਮੈਂ ਹੋਰ ਕਿਸੇ ਦੇ ਨਾਲ ਮਤ ਦੇ ਨਾਲ ਹੋਰ ਕਿਸੇ ਦੇ ਮਤ ਦਾ ਮੇਰੇ ਤੇ ਕੋਈ ਪ੍ਰਭਾਵ ਨਹੀਂ। ਨਾ ਆਣ ਮਾਣ
ਮਤੀਆਂ,
ਹੋਰ ਕਿਸੇ ਮਤ ਦਾ, ਗੁਰਮਤ ਤੋਂ ਬਿਨਾਂ ਹੋਰ ਕਿਸੇ ਮਤ ਦਾ ਮੇਰੇ ਤੇ ਕੋਈ ਰੰਗ ਨਹੀਂ ਜੜਿਆ ਹੈ, ਪ੍ਰਭਾਵ ਨਹੀਂ ਹੈ।
ਪਰਮ ਧਿਆਨ ਧਾਰੀਆਂ,
ਪਰਮ ਧਿਆਨ ਧਾਰੀਆਂ, ਪਰਮ ਪੁਰਖ ਦਾ ਧਿਆਨ ਹੈ ਧਾਰਿਆ ਹੈ ਮੇਰਾ, ਪਰਮ ਪੁਰਖ ਹੈ ਜਿਹੜਾ, ਮੈਂ ਉਹ ਪਰਮ ਪੁਰਖ ਦਾ ਦਾਸਾ, ਪਰਮ ਪੁਰਖ ਦਾ ਧਿਆਨ ਹੈ ਮੇਰੇ, ਧਿਆਨ ਪਰਮ ਪੁਰਖ ਚ ਰਹਿੰਦਾ।
ਅਨੰਤ ਪਾਪ ਟਾਰੀਆਂ,
ਇਸ ਕਰਕੇ ਅਨੰਤ ਪ੍ਰਕਾਰ ਦੇ ਮੇਰੇ ਜਿਹੜੀਆਂ ਕਲਪਨਾਵਾਂ ਨੇ, ਪਾਪ ਨੇ, ਪੈਦਾ ਹੁੰਦੇ ਨੇ, ਉਹ ਪੈਦਾ ਹੀ ਨਹੀਂ ਹੁੰਦੇ, ਪਹਿਲਾਂ ਹੀ ਨਹੀਂ ਹੁੰਦੇ, ਧਿਆਨ ਦੂਏ ਪਾਸੇ ਰਹਿੰਦਾ।
ਤਮੇਵ ਰੂਪ ਰਾਚੀਆਂ,
ਮੈਂ ਤੇਰੇ ਰੂਪ ਦੇ ਵਿੱਚ ਰਚਿਆ ਹੋਇਆ, ਮੈਂ ਸ਼ਬਦ ਦੇ ਵਿੱਚ ਸਮਾਇਆ ਹੋਇਆ।
ਨਾ ਆਣ ਦਾ
ਖਾਲਸੇ ਮੈਂ ਕਰੂ ਨਿਵਾਸ, ਖਾਲਸਾ ਮੇਰਾ ਰੂਪ ਹੈ ਖਾਸ, ਇਹਦਾ ਨਾ ਉਹਨਾਂ ਨੇ ਖਾਲਸਾ ਰੱਖਿਆ, ਸ਼ਬਦ ਦਾ ਹੀ ਨਾ ਖਾਲਸਾ ਰੱਖਿਆ ਜਿਹੜਾ ਹੈ ਨਾ ਤੁਰਕੀ ਬਾਣੀ, ਉਹਨੂੰ ਖਾਲਸਾ ਕਿਹਾ, ਖਾਲਸਾ ਮੇਰਾ ਰੂਪ ਹੈ
ਖਾਸ,
ਖਾਲਸਾ ਸਮਾਇਆ ਜੋ ਹੈ ਸ਼ਬਦ ਚੋ ਸਮਾਇਆ ਹੋਇਆ।
ਤਮੇਵ ਰੂਪ ਰਾਚੀ,
ਹਾਂ ਤਮੇਵ ਰੂਪ ਰਾਚੀ ਦਾ ਮਤਲਬ ਇਹੀ ਹੈ, ਖਾਲਸੇ ਮੈਂ ਉਹ ਕਰੂੰ ਨਿਵਾਸ, ਗੁਰ ਸ਼ਬਦ ਸਮਾਵੈ ਕੋ ਅਵਲ ਨੂੰ ਜਾਣੇ ਕੋਈ ਜੀ, ਸ਼ਬਦ ਨੂੰ ਖਾਲਸਾ ਕਿਹਾ ਹੋਇਆ, ਅਸਲ ਦੇ ਵਿੱਚ ਨਵਾਂ ਨਾਂ ਰੱਖਿਆ। ਕਹੋ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤੀ ਜੀ
ਨਾਨੀ,
ਜਿਹਨੇ ਪ੍ਰੇਮ ਭਗਤੀ ਜਾਣ ਲਈ ਉਹ ਸ਼ਬਦ ਚ ਸਮਾ ਜਾਂਦੇ ਨੇ, ਕਬੀਰ ਵੀ ਇਹੀ ਗੱਲ ਕਹਿੰਦਾ।
ਨਾ ਆਣ ਦਾਨ ਮਾਚੀਆਂ,
ਨਾ ਆਣ ਦਾਨ ਮਾਚੀਆਂ, ਮੈਨੂੰ ਹੋਰ ਕਿਸੇ ਚੀਜ਼ ਦਾ ਕੋਈ ਚਾਹ ਨਹੀਂ ਹੈ।
ਨਾਣ ਦਾਨ ਮਾਚੀ,
ਹੋਰ ਕਿਸੇ ਚੀਜ਼ ਦੀ ਮੈਨੂੰ ਭੁੱਖ ਨਹੀਂ ਹੈ, ਹੋਰ ਕਿਸੇ ਚੀਜ਼ ਦੀ ਮੈਨੂੰ ਭੁੱਖ ਨਹੀਂ, ਸੰਸਾਰ ਦੇ ਕਿਸੇ ਵਸਤੂ ਦੀ ਭੁੱਖ ਨਹੀਂ ਹੈ ਮੈਨੂੰ।
ਤਵਕ ਨਾਮ ਉਚਰੀਆਂ ਉਚਾਰੀਆਂ,
ਮੈਂ ਤੇਰੇ ਨਾਮ ਸਿਰਫ ਉਚਾਰਨ ਕਰ ਰਿਹਾ।
ਅਨੰਤ ਦੁੱਖ ਟਾਰੀਆਂ,
ਜਿਹੜਾ ਦਾਨ ਹੈ ਨਾ, ਦਾਨ ਪਰਮੇਸ਼ਰ ਤੋਂ ਮੰਗੀਦਾ, ਮੱਛੀਆਂ ਦਾ ਮਤਲਬ ਹੈ ਮੈਨੂੰ ਹੋਰ ਕਿਸੇ ਤੇ ਤੋਂ ਕਿਸੇ ਹੋਰ ਚੀਜ਼ ਦੀ ਭੁੱਖ ਨਹੀਂ ਹੈ। ਹਾਂ ਦਾਨ ਮਾਚੀਆਂ ਦਾ ਮਤਲਬ ਇਹ ਹੈ, ਸਮਝ ਨੀ, ਉਹ ਫਰੀਦ ਵੀ ਇਹੀ ਦਾਨ ਮੰਗਦਾ ਨਾ, ਨਾਮ ਨਾਨਕ ਮੰਗੇ ਨਾਮ ਦਾਨ,
ਕਿਰਪਾ ਕਰੋ
ਕਿਰਪਾ ਕਰੋ, ਹਰੇ ਹੋਰ ਕੋਈ ਦਾਨ ਨਹੀਂ ਮੈਂ ਮੰਗਦਾ, ਮੇਰੇ ਅੰਦਰ ਹੋਰ ਕੋਈ ਕਿਸੇ ਦਾਨ ਦੀ ਇੱਛਾ ਨਹੀਂ ਹੈ।
ਤਵਕ ਨਾਮ ਉਚਾਰੀਆਂ,
ਮੈਂ ਤੇਰੇ ਨਾਮ ਉਚਾਰਨ ਕਰ ਰਿਹਾ,
ਅਨੰਤ
ਹੋਰ ਕਿਸੇ ਦਾ ਨਾਮ ਨਹੀਂ ਉਚਾਰਨ ਕਰਨਾ, ਮੈਂ ਤੇ ਕਹੋ ਕਿਤੇ ਸੋਚ ਲਿਓ ਵੀ ਖਬਰੀ ਕਿਹਦੇ ਨਾਮ ਉਚਾਰਨ ਕਰਦਾ, ਉਹ ਆ ਜਿਹੜੇ ਦੇਵੀ ਦੇਵਤਿਆਂ ਦੇ ਨਾਮ ਲਾਏ ਨੇ ਉਹ ਕਹਿ ਰਹੇ ਨੇ ਮੈਂ ਕਿਸੇ ਦਾ ਨਾਮ ਨਹੀਂ ਉਚਾਰਨ ਕਰ ਰਿਹਾ, ਜਿਹੜੇ ਭੁਲੇਖਾ ਪਾਈ ਜਾਂਦੇ ਨੇ ਨਾ ਉਹ ਤਾਂ ਕਹਿ ਰਿਹਾ ਮੈਂ ਪਰਮੇਸ਼ਰ ਦੇ ਨਾਮ ਤੇ ਮੈਨੂੰ ਕਿਸੇ ਦਾ ਉਚਾਰਨ ਨਹੀਂ ਕਰ ਰਿਹਾ, ਅਸਲ ਚ ਪਤਾ ਸਾਰਿਆਂ ਨੂੰ ਹੀ, ਪਤਾ ਹੀ ਸਾਰਿਆਂ ਨੂੰ ਹੀ ਆ, ਉਹਨਾਂ ਨੂੰ ਇਹ ਆ ਵੀ ਇਹ ਤਾਂ ਸਾਰਾ ਮਾਂਝਾ ਹੀ ਫੇਰ ਦਿੱਤਾ, ਹਿੰਦੂ ਮਤ ਤੇ ਬਿਲਕੁਲ ਹੀ ਮਾਂਝਾ ਫੇਰ ਦਿੱਤਾ, ਸਪੈਸ਼ਲ ਲੋਕਾਂ ਨੂੰ ਗੱਲ ਕਰਤੀ, ਉੱਥੇ ਗੱਲ ਅਸਪਸ਼ਟ ਹੈ ਗੁਰਬਾਣੀ ਦੇ ਵਿੱਚ, ਸਪਸ਼ਟ ਨਹੀਂ ਹੈ, ਉਹ ਤੇ ਬੁੱਝਣ ਵਾਲੀ ਬੁਝਾਰ ਜ਼ਿਆਦਾ, ਇੱਥੇ ਬੁੱਝ ਕੇ ਸਾਰੀ ਦੱਸ ਦਿੱਤੀ, ਇਹ ਜਾਪ ਹੈ ਇਹ ਬੁੱਝ ਕੇ ਦੱਸੀ ਹੋਈ ਹੈ, ਉੱਥੇ ਬੁੱਝਣ ਵਾਲੀ ਹੈ, ਆਦਿ ਵਿੱਚ ਸਾਰੀ ਗੱਲ ਬੁੱਝਣ ਵਾਲੀ ਹੈ, ਹਰ ਜਗ੍ਹਾ ਇੱਥੇ ਬੁੱਝ ਕੇ ਦੱਸੀ ਹੋਈ ਹੈ, ਉੱਥੇ ਜਾਪ ਹੈ, ਜਾਪ ਹੈ, ਜਾਪ ਦਾ ਮਤਲਬ ਹੁੰਦਾ ਬੁੱਝ ਕੇ ਦੱਸੀ ਹੋਈ ਗੱਲ, ਜਪ ਦਾ ਮਤਲਬ ਹੁੰਦਾ ਬੁੱਝਣ, ਜਪ ਦਾ ਅਰਥ ਹੁੰਦਾ ਬੁੱਝਣ, ਜਾਪ ਹੈ ਬੁੱਝੀ ਹੋਈ, ਇਹ ਬੁੱਝੀ ਹੋਈ ਦੱਸੀ ਹੋਈ ਹੈ, ਇੱਥੇ ਜਾਪ ਪਹਿਲਾਂ ਲਾਇਆ, ਜਪ ਨਹੀਂ ਹੈ ਇੱਥੇ ਪਹਿਲਾਂ, ਜਾਪ ਦਾ ਤਾਂ ਹੀ ਤਾਂ ਨਾਂ ਨਵੇਂ ਨਵੇਂ ਗਣਾਏ ਨੇ ਜਾਪ ਦੇ ਵਿੱਚ, ਬੁੱਝ ਕੇ ਹੋਰ ਵੀ ਨਾਂ ਦੱਸਦੇ ਵੀ ਐ ਵੀ ਨਾਂ ਹੋ ਸਕਦੇ ਨੇ, ਫਿਰ ਤਾਂ ਜੇ ਐ ਨਾਂ ਨੇ ਤਾਂ ਐ ਵੀ ਹੋ ਸਕਦੇ ਨੇ, ਇਹ ਬੁੱਝੀ ਹੋਈ ਗੱਲ ਹੈ, ਉਹ ਬੁੱਝਣ ਵਾਲੀ ਗੱਲ ਹੈ।
ਅਨੰਤ ਦੁੱਖ ਟਾਰੀਆਂ,
ਅਨੰਤ ਦੁੱਖ ਟਾਰੀਆਂ, ਅਨੰਤ ਪ੍ਰਕਾਰ ਦੇ ਦੁੱਖ ਮੈਂ ਆਪਣੇ ਦੂਰ ਕਰ ਲਏ।
ਚੌਪਈ, ਜਿਨ ਜਿਨ ਨਾਮ ਤਿਉਹਾਰੋ ਧਿਆਇਆ,
ਜਿਨ ਜਿਨ ਨਾਮ ਤਿਉਹਾਰੋ ਧਿਆਇਆ, ਜਿਨ੍ਹਾਂ ਜਿਨ੍ਹਾਂ ਨੇ ਤੇਰੇ ਨਾਮ ਦਾ ਧਿਆਨ ਧਾਰਿਆ ਨਾ,
ਦੁੱਖ ਪਾਪ ਤਹਿ ਨਿਕਟ ਨਾ ਆਇਆ,
ਪਾਪ ਉਹਨਾਂ ਦੇ ਨੇੜੇ ਆਇਆ ਹੀ ਨਹੀਂ, ਮੇਰੀ ਉਹ ਗੱਲ ਨਹੀਂ ਹੈ, ਸਾਰਿਆਂ ਦੀ ਉਹ ਗੱਲ ਹੈ।
ਜਿਨ ਜਿਨ
ਜਿਹੜੇ ਗਾਂ ਨੂੰ ਧਿਆਊਗਾ, ਜਿਨ੍ਹਾਂ ਨੇ ਪਿੱਛੇ ਧਿਆ ਲਿਆ, ਪਿੱਛੇ ਦੀ ਤਾਂ ਗੱਲ ਦੱਸਤੀ, ਗਾਂ ਨੂੰ ਵੀ ਇਹੀ ਫਾਰਮੂਲਾ ਲਾਗੂ ਰਹਿਣਾ, ਫਾਰਮੂਲਾ ਤਾਂ ਉਹੀ ਲਾਗੂ ਰਹਿਣਾ ਨਾ, ਵੀ ਪਊਗਾ ਪਿੱਛੇ ਜਿੰਨੇ ਲੋਕ ਦੇ ਮੀਂਹ ਦੇ ਵਿੱਚ ਭੇਜਾਂਦੇ ਰਹੇ ਨੇ, ਇਹ ਗਾਂ ਨੂੰ ਵੀ ਭੇਜਣਗੇ, ਇਹ ਨਹੀਂ ਵੀ ਗਾਂ ਨੂੰ ਨੀ ਭੇਜਣੇ, ਜਿਹੜਾ ਮੀਂਹ ਖੜੂਗਾ ਭੇਜੂਗਾ ਜੀ।
ਜੇ ਜੇ ਔਰ ਧਿਆਨ ਕੋ ਧਰਸੀ,
ਜਿਹੜੇ ਤੈਨੂੰ ਛੱਡ ਕੇ ਹੋਰ ਕਿਸੇ ਧਿਆਨ ਨੂੰ ਧਰਦੇ ਨੇ, ਧਰਦੇ ਨੇ,
ਬਹਿਸ ਬਹਿਸ ਬਾਦਨ ਤੇ ਮਰਹੀ,
ਬਸ ਉਹ ਬਹਿਸ ਬਹਿਸ ਬਾਦ ਬਾਦ ਚ ਪੈ ਰਹਿੰਦੇ ਨੇ, ਉਹ ਕੌਣ ਹੁੰਦੇ ਨੇ, ਉਹ ਹੁੰਦੇ ਨੇ ਵਿਦਵਾਨ ਬਾਦੀ, ਉਹ ਵਿਦਵਾਨ ਹੁੰਦੇ ਨੇ, ਪੰਡਿਤ ਹੁੰਦੇ ਨੇ, ਬਾਦ ਬਾਦ ਚ ਪੈਣ ਵਾਲੇ ਪੰਡਿਤ ਨੇ, ਧਿਆਨ ਹੋਰ ਹੁੰਦਾ ਉਹਨਾਂ ਦਾ, ਉਹਨਾਂ ਦਾ ਧਿਆਨ ਹੋਰ ਕਿਤੇ ਹੁੰਦਾ, ਸੱਚ ਅੰਤਰ ਧਿਆਨ ਤਾਂ ਹੁੰਦਾ ਹੀ ਨੀ, ਬਾਹਰ ਧਿਆਨ ਹੁੰਦਾ ਉਹਨਾਂ ਦਾ, ਅੰਤਰ ਧਿਆਨੀ ਨੇ ਕੋਈ ਵੀ ਹੁੰਦਾ, ਸਭ ਬਾਹਰ ਧਿਆਨ ਵਾਲੇ ਹੁੰਦੇ ਨੇ, ਇਹ ਅੰਤਰ ਧਿਆਨੀ ਨੇ, ਉਹ ਬਾਹਰ ਧਿਆਨੀ ਨੇ, ਬਹਿਸ ਬਹਿਸ ਬਾਦਨ ਤੇ
ਮਰਹੀ,
ਖੋਜੀ ਉਪਜੈ ਬਾਦੀ ਬਿਨਸੈ, ਉਹ ਬਾਦੀ ਨੇ, ਬਾਦੀ ਕੌਣ ਹੈ, ਪੰਡਿਤ ਬਾਦੀ ਹੈ, ਬਾਦੀ ਕੌਣ ਹੈ, ਇਹ ਮੁਸਲਮਾਨ ਦਾ ਕਾਜੀ ਬਾਦੀ ਹੈ, ਮੁੱਲਾ ਬਾਦੀ ਹੈ, ਕਬੀਰ ਕੀ ਕਹਿੰਦਾ, ਹਮਰਾ ਝਗੜਾ ਰਹਾ ਨਾ ਕਹੁ ਪੰਡਿਤ ਮੁੱਲਾ ਛਾਡੇ, ਪੰਡਿਤ ਮੁੱਲਾ ਬਾਦੀ ਨੇ, ਐਸੇ ਸਿੱਖ ਵਿਦਵਾਨ ਵੀ ਪੰਡਿਤ ਨੇ ਕੁਛ ਮੁੱਲਾ ਨੇ, ਇਹਨਾਂ ਚੋਂ ਜਿਹੜੇ ਬਾਦੀ ਨੇ ਨਾ, ਕੋਈ ਮੁੱਲਾ ਦੇ ਚੇਲੇ ਨੇ, ਕੋਈ ਪੰਡਿਤ ਦੇ ਚੇਲੇ ਨੇ, ਜੇ ਕੱਲੇ ਪੰਡਿਤ ਦੇ ਚੇਲੇ, ਪੰਡਿਤ ਕੱਲੇ ਵੀ ਲੜਦੇ ਆਪਸ ਵਿੱਚ ਹੀ ਬਾਦੀ ਹੋ ਜਾਂਦੇ ਨੇ, ਮੁੱਲਾ ਵੀ ਬਾਦੀ ਨੇ ਆਪਸ ਵਿੱਚ ਹੀ, ਇਹ ਵਿਦਵਾਨਾਂ ਤੱਕ ਹੀ ਸੀਮਤ ਨੇ, ਬਾਦ ਬਾਦ ਵਿਦਵਾਨ ਤੱਕ ਸੀਮਤ, ਕਿਸੇ ਸਿੱਟੇ ਤੇ ਨਾ ਪਹੁੰਚਿਆ, ਜਿਹੜਾ ਆਦਮੀ ਕਿਸੇ ਸਿੱਟੇ ਤੇ ਨਹੀਂ ਪਹੁੰਚਿਆ ਬਾਦ ਬਾਦ ਖੜਾ ਕਰਦਾ, ਜਿਹੜਾ ਸਿੱਟੇ ਤੇ ਪਹੁੰਚਿਆ, ਸਿੱਟੇ ਤੇ ਪਹੁੰਚਿਆ ਦੱਸਦਾ ਹੁੰਦਾ ਵੀ ਆਹ ਗੱਲ, ਸਿੱਟੇ ਤੇ ਪਹੁੰਚਿਆ ਤਾਂ ਦੱਸਦਾ ਹੁੰਦਾ ਵੀ ਆਹ ਗੱਲ ਹੈ ਅਸਲ ਦੇ ਵਿੱਚ, ਇਹ ਦੂਏ ਨੇ ਜਿਹੜੇ ਉਹ ਸ਼ੰਕਾਵਾਂ ਖੜੀਆਂ ਕਰ ਦਿੰਦੇ, ਦੱਸਦੇ ਕੁਝ ਵੀ ਨਹੀਂ ਹੁੰਦੇ, ਦੱਸਣ ਨੂੰ ਨੀ ਕੁਛ ਹੁੰਦਾ ਉਹਨਾਂ ਕੋਲ, ਸ਼ੰਕਾਵਾਂ ਖੜੀਆਂ ਕਰਨ ਨੂੰ ਹੁੰਦੀਆਂ ਨੇ, ਇਹ ਸਾਰੇ ਸ਼ੰਕਾਵਾਂ ਖੜੀਆਂ ਕਰਦੇ, ਦੱਸਣ ਨੂੰ ਕੁਛ ਨਹੀਂ ਇਹਨਾਂ ਕੋਲ, ਦੱਸਿਆ ਕੁਛ ਵੀ ਨਹੀਂ ਇਹਨਾਂ ਨੇ, ਨਾ ਦੱਸਣ ਨੂੰ ਕੁਛ ਹੈ ਇਹਨਾਂ ਕੋਲ,
ਹਮ ਇਹ ਕਾਜ ਜਗਤ ਮੋਂ ਆਏ,
ਹਮ ਇਹ ਕਾਜ ਜਗਤ ਮੋਂ ਆਏ, ਇਸ ਕੰਮ ਵਾਸਤੇ ਅਸੀਂ